ये हफ्तावार बाइबल दा दर्सीवाज प्लेनफील्ड क्रिश्चियन साइंस चर्च इंडिपेंडेंट वालों है जड़ा न्यू जर्जी अमरीका वेच है। होर मालूमात ली तुसी साड़ी वैबसाइट वेखो www.plainfieldcs.com। ये सबक 15 दिसंबर 2024 इतवार दे दिन हफ्ते दे अखीर उत्ते तुहाडे पढ़न लई तैयार किया गया है। मजमून रब इंसान नू बचान वाला। सुनहरी मतन जबूर। खुदावंद उत्ते तवक्कल कर ते नेकी कर, मुल्क विच आबाद रह ते उहदी वफादारी नाल परवरिश पा। जवाबी पढ़ाई लूका हिस्कीएल। खुदावंद अपने ममसूद दे हक विच इंज आखदा है, मैं ही हाँ होर कोई नहीं, मेरे सिवा कोई रब नहीं है, मैं तेरी कमर बनी भावें तू मैनू नहीं पछाणिया। सारी धरती दे सब रहन वाले हो, तुसी मेरे वल ध्यान करो ते मुक्ति पाओ, क्यों जे मैं रब हाँ ते मेरे सिवा कोई नहीं। वेख मैं आप ही अपनिया भेड़ा नू तलाश करांगा ते उना नू लभ लवांगा ते उना दे मुल्क विच ही अपड़ावांगा ते इसराइल दे पहाड़ां उत्ते नहरां दे कंडियां उत्ते चरावांगा ते उना नू चंगियां चरागावां विच चरावांगा ते उना दी आरामगाह इसराइल दे उच्चे पहाड़ उत्ते होवेगी। उत्थे ओ चंगी आरामगाह विच लम्मे पैणगियां ते हरियां चरागावां विच इसराइल दे पहाड़ां उत्ते चरणगियां ते मैं उना लई एक चौपान मुकर्र करांगा ते ओ उना नू चराएगा, यानी मेरा बंदा दाऊद, ओ उना नू चराएगा ते ओ ही उना दा राखा होवेगा ते मैं उना दा खुदावंद रब होवांगा। दरसीवाज बाइबल विचों पदाइश। रब ने शुरू विच धरती ते असमान नू पैदा कीता ते धरती वीरान ते सुनसान सी ते गहरा उत्ते हनेरा सी ते रब दी रूह पानिया उत्ते जुंबच करदी सी ते रब ने आख्या भई धरती घा ते बीज वालिया बूटिया नू ते फलदार रुखा नू जड़े अपनी अपनी नस्ल दे मुताबक फलन ते जड़े धरती उत्ते अपने आप विच बीज रखन उगावे ते एंजी होया। तद धरती ने घा ते बूटियां नू जड़ियां अपनी अपनी जिनस दे मुताबक बीज रखन, फलदार रुखा नू जिन्हां दे बीज उन्हां दी जिनस दे मुताबक उन्हां विच ने उगाया ते रब ने वेख्या भी चंगा है। फिर रब ने आख्या भई असी इंसान नू अपनी सूरत उत्ते अपनी छबीह वांगर बनाईए ते ओह समुंदर दीआं मच्छियां ते असमान दे परिंदियां ते चौपायां ते सारी धरती ते सब जानदारां उत्ते जिहड़े धरती उत्ते रिड़दे ने इख्तियार रखणगे। ते रब ने आख्या भई वेखो मैं सारी धरती दीआं सारीआं बीज वालीआं सब्जियां ते हर दरख्त जिहदे विच उहदा बीज वाला फल होवे तुहानू देणा वां, इह तुहाडे खाण लई होण। ते रब ने सब कुछ जो बनाया सी उहदे वल नज़र कीती ते वेख्या भई बहुत सोहणा है। ज़बूर। ऐ खुदावंद तू इंसान ते जानवर दोवां नू महफूज रखदा है। ऐ खुदावंद तेरी शफकत किन्नी बेशकीमत है, बनी आदम तेरियां बाहां दे परछावें हेठां पनाह लैंदे ने, वो तेरे घर दीआं नेमतां तों खूब आसूदा होणगे। इस तसना क्यों जे खुदावंद तेरा रब तेनू एक चंगे मुल्क विच लै जांदा है, वह पानी दीआं नदियां ते अजय चश्मियां ते सौतियां दा मुल्क है जड़े वादियां ते पहाड़ां विच फुट के निकलते ने। वो अजिहा मुल्क है जिथे गेहूं ते जौ ते अंगूर ते अंजीर दे रुख ते अनार हुंदे ने। वो अजिहा मुल्क है जिथे रोगनदार जैतून ते शहद भी है। उस मुल्क विच तेनू रोटी बहुत मिलेगी ते तेनू किसी शहद का घाटा ना होगा ते तू खावेगा ते रजेगा ते उस चंगे मुल्क लई जिहड़ा खुदावंद तेरा रब तेनू देंदा है शुक्र अदा करेगा। दानियल। शाहे यहूदा योयाकीम दी सल्तनत दे तीजे वरे विच बाबल दे बादशाह नबूकदनज़र ने यरूशलम उत्ते चढ़ाई करके उहदा मुहासरा कीता ते बादशाह ने अपने खाजा सिरां दे सरदार स्पिंज नूं हुक्म दिता भई बनी इसराइल विचों ते बादशाह दी पीढ़ी ते शरीफां विचों लोकां नूं हाज़र करे। वह बेऐब जवान बल्कि खूबसूरत ते हिकमत विच माहिर ते हर लिहाज़ नाल सियाणे ते साहिबे इलम होण जिन्हां विच ये खूबी होवे ਭਈ ਉਹ ਸ਼ਾਹੀ ਕਸਰ ਵਿੱਚ ਖਲੋਤੇ ਰਹਿਣ ਅਤੇ ਉਹ ਉਹਨਾਂ ਨੂੰ ਕਸਦੀਆਂ ਦੇ ਇਲਮ ਅਤੇ ਉਹਨਾਂ ਦੀ ਬੋਲੀ ਦੀ ਤਾਲੀਮ ਦੇਣ। ਅਤੇ ਬਾਦਸ਼ਾਹ ਨੇ ਉਹਨਾਂ ਲਈ ਸ਼ਾਹੀ ਖੁਰਾਕ ਵਿੱਚੋਂ ਅਤੇ ਆਪਣੇ ਪੁੱਤਰ ਦੀ ਮੈਂ ਵਿੱਚੋਂ ਰੋਜ਼ ਦਾ ਵਜ਼ੀਫਾ ਮੁਕਰਰ ਕੀਤਾ ਭਈ 3 ਵਰ੍ਹਿਆਂ ਤੀਕਰ ਉਹਨਾਂ ਦੀ ਪਰਵਰਿਸ਼ ਹੋਵੇ ਤਾਂ ਜੋ ਇਹਦੇ ਬਾਅਦ ਉਹ ਬਾਦਸ਼ਾਹ ਦੇ ਹਜ਼ੂਰ ਖਲੋ ਸਕਣ। ਅਤੇ ਉਹਨਾਂ ਵਿੱਚ ਬਨੀ ਯਹੂਦਾ ਵਿੱਚੋਂ ਦਾਨੀਅਲ ਅਤੇ ਹਨਨੀਆਂ ਅਤੇ ਮਿਸਾਇਲ ਅਤੇ ਅਜ਼ਰੀਆ ਸੀ। ਪਰ ਦਾਨੀਅਲ ਨੇ ਆਪਣੇ ਦਿਲ ਵਿੱਚ ਇਰਾਦਾ ਕੀਤਾ ਭਈ ਆਪਣੇ ਆਪ ਨੂੰ ਸ਼ਾਹੀ ਖੁਰਾਕ ਤੋਂ ਅਤੇ ਉਹਦੀ ਮੈਂ ਤੋਂ ਜਿਹੜੀ ਉਹ ਪੀਂਦਾ ਸੀ ਨਾਪਾਕ ਨਾ ਕਰੇ। ਇਸ ਲਈ ਉਹਨੇ ਖਾਜਾ ਸਿਰਾਂ ਦੇ ਸਰਦਾਰ ਨੂੰ ਦਰਖਾਸਤ ਕੀਤੀ ਭਈ ਉਹ ਆਪਣੇ ਆਪ ਨੂੰ ਨਾਪਾਕ ਕਰਨ ਤੋਂ ਮਾਜ਼ੂਰ ਏ। ਇਸ ਲਈ ਖਾਜਾ ਸਿਰਾਵਾਂ ਦੇ ਸਰਦਾਰ ਨੇ ਦਾਨੀਅਲ ਨੂੰ ਆਖਿਆ ਭਈ ਮੈਂ ਆਪਣੇ ਖੁਦਾਵੰਦ ਬਾਦਸ਼ਾਹ ਤੋਂ ਜਿਹਨੇ ਤੁਹਾਡਾ ਖਾਣ ਪੀਣ ਮੁਕਰਰ ਕੀਤਾ ਡਰਦਾ ਵਾਂ। ਤੁਹਾਡੇ ਮੁਖੜੇ ਉਹਦੀ ਨਜ਼ਰ ਵਿੱਚ ਤੁਹਾਡੀ ਉਮਰ ਦੇ ਮੁਖੜਿਆਂ ਨਾਲੋਂ ਕਿਉਂ ਖਰਾਬ ਹੋਣ ਅਤੇ ਇੰਜ ਤੁਸੀਂ ਮੇਰੇ ਸਿਰ ਨੂੰ ਬਾਦਸ਼ਾਹ ਦੇ ਸਾਹਮਣੇ ਖਤਰੇ ਵਿੱਚ ਪਾਓ। ਫਿਰ ਦਾਨੀਅਲ ਨੇ ਦਰੋਗੇ ਨੂੰ, ਜਿਹਨੂੰ ਖਾਜਾ ਸਰਾ ਦੇ ਸਰਦਾਰ ਨੇ ਦਾਨੀਅਲ ਅਤੇ ਹਨਨੀਆਂ ਅਤੇ ਮਿਸਾਇਲ ਅਤੇ ਅਜ਼ਰੀਆ ਉੱਤੇ ਮੁਕਰਰ ਕੀਤਾ ਸੀ, ਆਖਿਆ ਮੈਂ ਤੇਰੀ ਮਿੰਨਤ ਕਰਦਾ ਵਾਂ ਭਈ ਤੂੰ 10 ਦਿਨਾਂ ਤੀਕਰ ਆਪਣੇ ਖਾਦਮਾਂ ਨੂੰ ਅਜ਼ਮਾ ਕੇ ਵੇਖ ਅਤੇ ਖਾਣ ਲਈ ਸਾਗ ਪਾਤ ਅਤੇ ਪੀਣ ਲਈ ਪਾਣੀ ਸਾਨੂੰ ਦਵਾ। ਫਿਰ ਸਾਡੇ ਮੁਖੜੇ ਅਤੇ ਉਹਨਾਂ ਲੋਕਾਂ ਦੇ ਮੁਖੜੇ ਜਿਹੜੇ ਸ਼ਾਹੀ ਖਾਣਾ ਖਾਂਦੇ ਨੇ ਤੇਰੇ ਹਜ਼ੂਰ ਵੇਖੇ ਜਾਣ। ਫਿਰ ਆਪਣੇ ਖਾਦਮਾਂ ਨਾਲ ਜੋ ਤੂੰ ਮੁਨਾਸਿਬ ਸਮਝੇ ਉਹੀ ਕਰ। ਇਸ ਲਈ ਉਹਨੇ ਉਹਨਾਂ ਦੀ ਇਹ ਗੱਲ ਮੰਨ ਲਈ ਅਤੇ 10 ਦਿਨਾਂ ਤੀਕਰ ਉਹਨਾਂ ਨੂੰ ਅਜ਼ਮਾਇਆ ਅਤੇ 10 ਦਿਨਾਂ ਬਾਅਦ ਉਹਨਾਂ ਦੇ ਮੁਖੜਿਆਂ ਉੱਤੇ ਉਹਨਾਂ ਸਾਰਿਆਂ ਜਵਾਨਾਂ ਦੇ ਮੁਖੜਿਆਂ ਦੀ ਨਿਸਬਤ ਜਿਹੜੇ ਸ਼ਾਹੀ ਖਾਣਾ ਖਾਂਦੇ ਸੀ ਬਹੁਤ ਹੀ ਰੌਣਕ ਅਤੇ ਤਾਜ਼ਗੀ ਨਜ਼ਰ ਆਈ ਅਤੇ ਖਾਜਾ ਸਿਰਾਵਾਂ ਦਾ ਸਰਦਾਰ ਉਹਨਾਂ ਨੂੰ ਨਬੂਕਦ ਨਜ਼ਰ ਦੇ ਹਜ਼ੂਰ ਲੈ ਗਿਆ ਅਤੇ ਬਾਦਸ਼ਾਹ ਨੇ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਵਿੱਚੋਂ ਦਾਨੀਅਲ ਅਤੇ ਹਨਨੀਆਂ ਅਤੇ ਮਿਸਾਇਲ ਅਤੇ ਅਜ਼ਰੀਆ ਵਾਂਗਰ ਕੋਈ ਨਹੀਂ ਸੀ। ਇਸ ਲਈ ਉਹ ਬਾਦਸ਼ਾਹ ਦੇ ਹਜ਼ੂਰ ਖਲੋਣ ਲੱਗੇ ਅਤੇ ਹਰ ਤਰ੍ਹਾਂ ਦੀ ਖੁਰਦਮੰਦੀ ਅਤੇ ਦਾਨਸ਼ਵਰੀ ਦੇ ਬਾਬ ਵਿੱਚ ਜੋ ਕੁਝ ਬਾਦਸ਼ਾਹ ਨੇ ਉਹਨਾਂ ਨੂੰ ਪੁੱਛਿਆ ਉਹਨਾਂ ਨੂੰ ਸਾਰੇ ਫਾਲਗੀਰਾਂ ਅਤੇ ਨਜੂਮੀਆਂ ਨਾਲੋਂ ਜਿਹੜੇ ਉਹਦੇ ਸਾਰੇ ਮੁਲਕ ਵਿੱਚ ਸੀ 10 ਦਰਜੇ ਚੰਗਾ ਪਾਇਆ ਅਤੇ ਦਾਨੀਅਲ ਖੁਰਿਸ ਬਾਦਸ਼ਾਹ ਦੇ ਪਹਿਲੇ ਸਾਲ ਤੀਕਰ ਜਿਉਂਦਾ ਸੀ। ਯਸਾਇਆ ਖੁਦਾਵੰਦ ਇੰਜ ਆਖਦਾ ਏ ਭਈ ਮੈਂ ਕਬੂਲੀਅਤ ਦੇ ਵੇਲੇ ਤੇਰੀ ਸੁਣੀ ਅਤੇ ਮੁਕਤੀ ਦੇ ਦਿਨ ਤੇਰੀ ਮਦਦ ਕੀਤੀ। ਮੈਂ ਤੇਰੀ ਹਿਫਾਜ਼ਤ ਕਰਾਂਗਾ ਅਤੇ ਲੋਕਾਂ ਲਈ ਤੈਨੂੰ ਇੱਕ ਅਹਿਦ ਬਣਾਵਾਂਗਾ ਤਾਂ ਜੋ ਤੂੰ ਮੁਲਕ ਨੂੰ ਬਹਾਲ ਕਰੇ ਅਤੇ ਵੀਰਾਨ ਮਿਰਾਸ ਵਾਰਸਾਂ ਨੂੰ ਦੇਵੇਂ, ਤਾਂ ਜੋ ਤੂੰ ਕੈਦੀਆਂ ਨੂੰ ਆਖੇ ਭਈ ਨਿਕਲ ਜਾਓ ਅਤੇ ਉਹਨਾਂ ਨੂੰ ਜਿਹੜੇ ਹਨੇਰੇ ਵਿੱਚ ਨੇ ਭਈ ਆਪਣੇ ਆਪ ਨੂੰ ਵਿਖਾਓ। ਉਹ ਰਾਵਾਂ ਵਿੱਚ ਚਰਨਗੇ ਅਤੇ ਸਾਰੇ ਨੰਗੇ ਟੀਲੇ ਉਹਨਾਂ ਦੀਆਂ ਚਰਾਗਾਵਾਂ ਹੋਣਗੀਆਂ। ਉਹ ਨਾ ਭੁੱਖੇ ਹੋਣਗੇ ਅਤੇ ਨਾ ਤਰਿਆਏ ਅਤੇ ਨਾ ਗਰਮੀ ਨਾ ਧੁੱਪ ਨਾਲ ਉਹਨਾਂ ਨੂੰ ਨੁਕਸਾਨ ਹੋਵੇਗਾ, ਕਿਉਂ ਜੇ ਉਹ ਜਿਹਦੀ ਰਹਿਮਤ ਉਹਨਾਂ ਉੱਤੇ ਹੈ ਉਹਨਾਂ ਦਾ ਰਹਿਨੁਮਾ ਹੋਵੇਗਾ ਅਤੇ ਪਾਣੀ ਦਿਆਂ ਸੋਤਿਆਂ ਵੱਲ ਉਹਨਾਂ ਦੀ ਰਹਿਨੁਮਾਈ ਕਰੇਗਾ। ਜ਼ਬੂਰ ਖੁਦਾਵੰਦ ਦਾ ਸ਼ੁਕਰ ਕਰੋ ਕਿਉਂ ਜੇ ਉਹ ਚੰਗਾ ਏ ਅਤੇ ਉਹਦੀ ਸ਼ਫਕਤ ਹਮੇਸ਼ਾ ਦੀ ਏ, ਕਿਉਂ ਜੇ ਉਹ ਤਰਸਣ ਵਾਲੀ ਜਿੰਦ ਨੂੰ ਰਜਾਉਂਦਾ ਏ ਅਤੇ ਭੁੱਖੀ ਜਿੰਦ ਨੂੰ ਨਿਮਤਾਂ ਨਾਲ ਮਾਲਾਮਾਲ ਕਰਦਾ ਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸ਼ਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਰੱਬ ਦੀ ਵਲਦੀਅਤ ਅਤੇ ਮਮਤਾ ਨੂੰ ਜ਼ਾਹਿਰ ਕਰਦਿਆਂ ਹੋਏ ਰੂਹ ਠੀਕ ਤਰੀਕੇ ਨਾਲ ਹਰ ਸ਼ੈਅ ਨੂੰ ਖਵਾਉਂਦਾ ਪਿਲਾਉਂਦਾ ਅਤੇ ਕੱਪੜੇ ਪਵਾਉਂਦਾ ਸੀ, ਜਿਵੇਂ ਹੀ ਉਹ ਰੂਹਾਨੀ ਤਖਲੀਕ ਦੇ ਦਾਇਰੇ ਵਿੱਚ ਵੜਦੀ ਏ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਯਾਨੀ ਹਸਤੀ ਦੇ ਇਲਾਹੀ ਅਸੂਲ ਦੇ ਪਾਰੋਂ ਕਾਇਮ ਰਹਿੰਦਾ ਏ। ਧਰਤੀ ਰੱਬ ਦੇ ਹੁਕਮ 'ਤੇ ਇਨਸਾਨ ਦੇ ਵਰਤਣ ਲਈ ਖੁਰਾਕ ਪੈਦਾ ਕਰਦੀ ਏ। ਇਹ ਜਾਣਦਿਆਂ ਹੋਏ ਯਸੂ ਨੇ ਇੱਕ ਵਾਰੀ ਆਖਿਆ, ਆਪਣੀ ਜਿੰਦ ਦੀ ਫਿਕਰ ਨਾ ਕਰਿਓ ਭਈ ਅਸੀਂ ਕੀ ਖਾਵਾਂਗੇ ਅਤੇ ਕੀ ਪੀਵਾਂਗੇ। ਆਪਣੇ ਖਾਲਕ ਦਾ ਇਸਤਹਿਕਾਕ ਫਰਜ਼ ਕਰਦਿਆਂ ਹੋਏ ਨਹੀਂ, ਬਲਕਿ ਰੱਬ ਜਿਹੜਾ ਸਾਰਿਆਂ ਦਾ ਪਿਓ ਅਤੇ ਮਾਂ ਏ ਉਹਨੂੰ ਸਮਝਦਿਆਂ ਹੋਏ ਭਈ ਉਹ ਇੰਝ ਹੀ ਇਨਸਾਨ ਨੂੰ ਖੁਰਾਕ ਅਤੇ ਕੱਪੜੇ ਫਰਾਹਮ ਕਰਨ ਦੇ ਕਾਬਲ ਏ, ਜਿਵੇਂ ਉਹ ਸੋਸਣ ਦੇ ਫੁੱਲਾਂ ਨਾਲ ਕਰਦਾ ਏ। ਆਪਣੀ ਜਿੰਦ ਦੀ ਭਈ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਘੱਟ ਫਿਕਰ ਕਰਨਾ, ਆਪਣੇ ਬਦਨ ਦੀ ਭਈ ਅਸੀਂ ਕੀ ਪਾਵਾਂਗੇ ਘੱਟ ਫਿਕਰ ਕਰਨਾ ਆਉਣ ਵਾਲੀ ਪੀੜ੍ਹੀ ਦੀ ਸਿਹਤ ਲਈ ਤੁਹਾਡੀ ਸੋਚ ਤੋਂ ਵੀ ਬਹੁਤਾ ਮੁਹੱਈਆ ਕਰੇਗਾ। ਜੇ ਅਸੀਂ ਅਕਲਮੰਦ ਅਤੇ ਸਿਹਤਮੰਦ ਹਾਂ ਤਾਂ ਸਾਨੂੰ ਇਹ ਜ਼ਹਾਨਤ ਮਾਦੇ ਦੇ ਨਾਲ ਬਹੁਤੀ ਤੋਂ ਬਹੁਤੀ ਨਹੀਂ ਬਲਕਿ ਘੱਟ ਤੋਂ ਘੱਟ ਮਨਸੂਬ ਕਰਨੀ ਚਾਹੀਦੀ ਏ। ਇਲਾਹੀ ਸਿਆਣ ਜਿਹੜੀ ਡੋਡੀ ਨੂੰ ਬਣਾਉਂਦੀ ਅਤੇ ਖੜਾਉਂਦੀ ਏ ਇਨਸਾਨ ਦੇ ਬਦਨ ਦੀ ਹਿਫਾਜ਼ਤ ਕਰੇਗੀ, ਜਿਵੇਂ ਉਹ ਸੋਸਣ ਦੇ ਬੂਟਿਆਂ ਨੂੰ ਕੱਪੜੇ ਪਵਾਉਂਦਾ ਏ। ਪਰ ਕਿਸੇ ਬੰਦੇ ਨੂੰ ਗਲਤੀ ਦੇ ਕਾਨੂੰਨਾਂ ਇਨਸਾਨ ਦੇ ਖਿਆਲਾਂ ਨੂੰ ਜ਼ਬਰਦਸਤੀ ਵਿੱਚ ਵਾੜਦਿਆਂ ਹੋਏ ਰੱਬ ਦੀ ਹਕੂਮਤ ਦੀ ਮੁਖਾਲਫਤ ਨਾ ਕਰਨ ਦਿਓ। ਹਯਾਤੀ ਦੇ ਬਾਰੇ ਸਾਡੇ ਝੂਠੇ ਖਿਆਲ ਹਮੇਸ਼ਾ ਦੀ ਹਮਾਂਗੀ ਨੂੰ ਲੁਕਾਏ ਰੱਖਦੇ ਨੇ ਅਤੇ ਉਹ ਬਿਮਾਰੀਆਂ ਪੈਦਾ ਕਰਦੇ ਨੇ ਜਿਨ੍ਹਾਂ ਦੀ ਅਸੀਂ ਸ਼ਿਕਾਇਤ ਕਰਦੇ ਹਾਂ। ਜੇ ਆਪਣੇ ਚੇਲਿਆਂ ਲਈ ਖਾਣਾ ਯਸੂ ਵੱਲੋਂ ਤਿਆਰ ਕੀਤਾ ਗਿਆ ਹੋਵੇ ਤਾਂ ਇਹ ਹਯਾਤੀ ਨੂੰ ਬਰਬਾਦ ਨਹੀਂ ਕਰ ਸਕਦਾ। ਅਸਲੀਅਤ ਇਹ ਹੈ ਭਈ ਖੁਰਾਕ ਇਨਸਾਨ ਦੀ ਸਾਰੀ ਹਯਾਤੀ ਨੂੰ ਮੁਤਾਸਰ ਨਹੀਂ ਕਰਦੀ ਅਤੇ ਜਦੋਂ ਅਸੀਂ ਇਹ ਸਿੱਖਦੇ ਹਾਂ ਭਈ ਰੱਬ ਸਾਡੀ ਹਯਾਤੀ ਏ ਅਤੇ ਇਹ ਆਪਣੇ ਆਪ ਜ਼ਾਹਰ ਹੋ ਜਾਂਦੀ ਏ ਕਿਉਂ ਜੇ ਪਾਪ ਅਤੇ ਬਿਮਾਰੀ ਰੂਹ ਜਾਂ ਹਯਾਤੀ ਦੀਆਂ ਖੂਬੀਆਂ ਨਹੀਂ ਇਸ ਲਈ ਅਸੀਂ ਲਾਫਾਨੀਅਤ ਉੱਤੇ ਆਸ ਰੱਖਦੇ ਹਾਂ ਪਰ ਸਾਡੀ ਹੋਣ ਵਾਲੀ ਸਮਝ ਤੋਂ ਅਗਾਂਹ ਵਧਣ ਦੀ ਜ਼ੁਰਤ ਕਰਨਾ ਬੇਵਕੂਫੀ ਏ ਉਸ ਵੇਲੇ ਤਿੱਕਰ ਖਾਣ ਪੀਣ ਛੱਡਣਾ ਬੇਵਕੂਫੀ ਏ ਜਦ ਤਿੱਕਰ ਭਈ ਅਸੀਂ ਜਿਉਂਦੇ ਰੂਹ ਦੇ ਬਾਰੇ ਪੂਰਾ ਅਤੇ ਵਾਜ਼ਿਆ ਫਹਿਮ ਹਾਸਲ ਨਹੀਂ ਕਰ ਲੈਂਦੇ। ਫਹਿਮ ਦੇ ਉਸ ਕਾਮਲ ਦਿਨ ਨਾ ਤਾਂ ਅਸੀਂ ਜੀਣ ਵਾਸਤੇ ਖਾਵਾਂਗੇ ਅਤੇ ਨਾ ਖਾਣ ਵਾਸਤੇ ਜੀਵਾਂਗੇ। ਜੇ ਇਨਸਾਨ ਸਮਝਦੇ ਨੇ ਭਈ ਖਾਣਾ ਸਿਆਣ ਅਤੇ ਬਦਨ ਦੇ ਹਮਾਹੰਗ ਕੰਮਾਂ ਵਿੱਚ ਖਲਲ ਪਾਉਂਦਾ ਏ ਅਤੇ ਜਾਂ ਖਾਣੇ ਨੂੰ ਜਾਂ ਇਸ ਖਿਆਲ ਨੂੰ ਛੱਡ ਦੇਣਾ ਚਾਹੀਦਾ ਏ ਕਿਉਂ ਜੇ ਸਜ਼ਾ ਇਸ ਅਕੀਦੇ ਨਾਲ ਜੁੜਦੀ ਏ ਇਹਨਾਂ ਵਿੱਚੋਂ ਕਿਹੜਾ ਹੋਵੇਗਾ। ਜੇ ਇਹ ਫੈਸਲਾ ਕ੍ਰਿਸਚਨ ਸਾਇੰਸ ਉੱਤੇ ਛੱਡ ਦਿੱਤਾ ਜਾਵੇ ਅਤੇ ਇਹ ਇਸ ਅਕੀਦੇ 'ਤੇ ਹਰ ਗਲਤ ਅਕੀਦੇ ਜਾਂ ਮਾਦੀ ਹਾਲਤ ਉੱਤੇ ਸਿਆਣ ਦੇ ਇਖਤਿਆਰ ਵੱਲੋਂ ਹੋਵੇਗਾ। ਕੀ ਇਹ ਇਮਾਨ ਰੱਖਣਾ ਕੁਫਰ ਦੀ ਇੱਕ ਕਿਸਮ ਨਹੀਂ ਭਈ ਮਸੀਹਾ ਵਰਗਾ ਇੱਕ ਵੱਡਾ ਕੰਮ ਜਿਹੜਾ ਉਹਨੇ ਆਪਣੇ ਆਪ ਲਈ ਜਾਂ ਰੱਬ ਲਈ ਕੀਤਾ ਉਹਨੂੰ ਹਮੇਸ਼ਾ ਦੀ ਹਮਾਂਗੀ ਨੂੰ ਬਰਕਰਾਰ ਰੱਖਣ ਲਈ ਯਸੂ ਦੇ ਨਮੂਨੇ ਤੋਂ ਕੋਈ ਮਦਦ ਲੈਣ ਦੀ ਲੋੜ ਨਹੀਂ ਸੀ ਪਰ ਇਨਸਾਨਾਂ ਨੂੰ ਇਸ ਮਦਦ ਦੀ ਲੋੜ ਸੀ ਅਤੇ ਯਸੂ ਨੇ ਇਹਦੇ ਲਈ ਉਹ ਰਾਹ ਵਿਖਾਈ। ਇਲਾਹੀ ਪਿਆਰ ਨੇ ਹਮੇਸ਼ਾ ਇਨਸਾਨ ਦੀ ਲੋੜ ਨੂੰ ਪੂਰਾ ਕੀਤਾ ਏ ਅਤੇ ਹਮੇਸ਼ਾ ਪੂਰਾ ਕਰੇਗੀ। ਇਸ ਗੱਲ ਦਾ ਤਸੱਵਰ ਕਰਨਾ ਠੀਕ ਨਹੀਂ ਭਈ ਯਸੂ ਨੇ ਬਸ ਕੁਝ ਖਾਸ ਤਾਦਾਦ ਵਿੱਚ ਜਾਂ ਥੋੜ੍ਹੇ ਜਿਹੇ ਵੇਲੇ ਤੀਕਰ ਸ਼ਫਾ ਦੇਣ ਲਈ ਇਲਾਹੀ ਤਾਕਤ ਦਾ ਮੁਜ਼ਾਹਰਾ ਕੀਤਾ ਕਿਉਂ ਜੇ ਇਲਾਹੀ ਪਿਆਰ ਸਾਰੇ ਲੋਕਾਂ ਲਈ ਹਰ ਵੇਲੇ ਸਭ ਕੁਝ ਦਿੰਦੀ ਏ। ਯਸੂ ਨੇ ਮਾਦੀਅਤ ਦੀ ਨਾਹਲੀਅਤ ਨੂੰ ਉਹਦੇ ਨਾਲ ਨਾਲ ਰੂਹ ਦੀ ਲਾਮਹਦੂਦ ਕਾਬਲੀਅਤ ਨੂੰ ਜ਼ਾਹਰ ਕੀਤਾ। ਇੰਝ ਗਲਤੀ ਕਰਨ ਵਾਲੇ ਇਨਸਾਨੀ ਫਹਿਮ ਨੂੰ ਖੁਦ ਦੀਆਂ ਸਜ਼ਾਵਾਂ ਤੋਂ ਬਚਣ ਅਤੇ ਇਲਾਹੀ ਸਾਇੰਸ ਵਿੱਚ ਤਹਫੁਜ਼ ਲੱਭਣ ਵਿੱਚ ਮਦਦ ਕੀਤੀ। ਬਦਨੀ ਸਾਖਤ ਅਤੇ ਕਾਨੂੰਨਾਂ ਦੇ ਬਾਰੇ ਜਿੰਨਾ ਘੱਟ ਆਖਿਆ ਜਾਵੇਗਾ ਅਤੇ ਇਖਲਾਕੀ ਅਤੇ ਰੂਹਾਨੀ ਕਾਨੂੰਨ ਦੇ ਬਾਰੇ ਜਿੰਨਾ ਬਹੁਤਾ ਸੋਚਿਆ ਅਤੇ ਆਖਿਆ ਜਾਵੇਗਾ ਹਯਾਤੀ ਦਾ ਮਿਆਰ ਓਨਾ ਹੀ ਉੱਚਾ ਹੋਵੇਗਾ ਅਤੇ ਇਨਸਾਨਾਂ ਨੂੰ ਆਜ਼ੀ ਅਤੇ ਬਿਮਾਰੀ ਤੋਂ ਦੂਰ ਰੱਖਿਆ ਜਾਵੇਗਾ। ਸਾਨੂੰ ਦੱਸਿਆ ਗਿਆ ਹੈ ਭਈ ਸਾਦਾ ਖੁਰਾਕ ਜਿਹੜੀ ਸਾਡੇ ਪਿਓ ਦਾਦੇ ਨੇ ਖਾਧੀ ਸੀ ਉਹਨੇ ਉਹਨਾਂ ਨੂੰ ਸਿਹਤਮੰਦ ਰਹਿਣ ਵਿੱਚ ਮਦਦ ਕੀਤੀ ਪਰ ਇਹ ਇੱਕ ਗਲਤੀ ਏ। ਉਸ ਦੌਰ ਵਿੱਚ ਉਹਨਾਂ ਦੀ ਖੁਰਾਕ ਬਦਹਜ਼ਮੀ ਦਾ ਇਲਾਜ ਨਹੀਂ ਕਰਦੀ ਹੋਵੇਗੀ। ਸਿਰ ਵਿੱਚ ਸਿਹਤ ਦੇ ਅਤੇ ਮਿੱਧੇ ਵਿੱਚ ਹਜ਼ਮ ਹੋਣ ਦੇ ਕਾਬਲ ਖੁਰਾਕ ਦੇ ਅਸੂਲਾਂ ਦੇ ਨਾਲ ਬਦਹਜ਼ਮੀ ਹੁੰਦੀ ਹੋਵੇਗੀ। ਸਾਡੇ ਦੌਰ ਦੇ ਬਹੁਤ ਸਾਰੇ ਤਾਸੁਬ ਵਾਲੇ ਆਇਨ ਕਦੀ ਵੀ ਮਜ਼ਬੂਤ ਨਹੀਂ ਹੋਣਗੇ ਜਦ ਤੀਕਰ ਭਈ ਇਨਫਰਾਦੀ ਸਲਾਹ ਚੰਗੀ ਨਾ ਹੋ ਜਾਵੇ ਅਤੇ ਫਾਨੀ ਅਕੀਦਾ ਆਪਣੀ ਗਲਤੀ ਦਾ ਕੁਝ ਹਿੱਸਾ ਗਵਾ ਨਾ ਦੇਵੇ। ਬਦਹਜ਼ਮੀ ਦਾ ਇਲਾਜ ਲੱਭਦਿਆਂ ਹੋਏ ਮਾਦੇ ਨਾਲ ਮੁਸ਼ਾਵਰਤ ਬਿਲਕੁਲ ਨਾ ਕਰੋ ਅਤੇ ਦੀਨੀ ਇਮਤਿਆਜ਼ ਦੇ ਪਾਰੋਂ ਕੁਝ ਪੁੱਛਿਓ ਬਗੈਰ ਜੋ ਕੁਝ ਤੁਹਾਡੇ ਸਾਹਮਣੇ ਧਰਿਆ ਏ ਉਹ ਖਾ ਲਵੋ। ਸਾਨੂੰ ਇਸ ਝੂਠੇ ਅਕੀਦੇ ਨੂੰ ਖਤਮ ਕਰ ਦੇਣਾ ਚਾਹੀਦਾ ਏ ਭਈ ਹਯਾਤੀ ਅਤੇ ਜ਼ਹਾਨਤ ਮਾਦੇ ਵਿੱਚ ਏ ਅਤੇ ਆਪਣੇ ਆਪ ਨੂੰ ਉਸ ਨਿਉਂ 'ਤੇ ਖੜ੍ਹਾ ਕਰ ਦੇਣਾ ਚਾਹੀਦਾ ਏ ਜਿਹੜੀ ਪਾਕ ਅਤੇ ਕਾਮਲ ਏ। ਰੱਬ ਸੰਸਾਰ ਨੂੰ ਬਣਾਉਂਦਾ ਏ ਅਤੇ ਲੋਕਾਂ ਨਾਲ ਭਰ ਦਿੰਦਾ ਏ। ਨਾਮਨਿਹਾਦ ਮਾਦਨੀਅਤ ਸਬਜ਼ੀ ਅਤੇ ਹੈਵਾਨੀ ਮਵਾਦ ਹੁਣ ਆਰਜ਼ੀ ਨਹੀਂ ਜਾਂ ਮਾਦੀ ਢਾਂਚਾ ਨਹੀਂ ਜਿੰਨਾ ਇਹ ਉਸ ਵੇਲੇ ਸੀ ਜਦ ਸਵੇਰ ਦੇ ਤਾਰਿਆਂ ਨੇ ਇਕੱਠਿਆਂ ਗੀਤ ਗਾਇਆ ਸੀ। ਸਿਆਣ ਨੇ ਹਲੇ ਤੀਕਰ ਖੇਤ ਦਾ ਕੋਈ ਪੌਦਾ ਨਹੀਂ ਲਾਇਆ ਸੀ। ਜਦੋਂ ਇਨਸਾਨ ਰੱਬ ਅਤੇ ਇਨਸਾਨਾਂ ਦੇ ਬਾਰੇ ਚੰਗੇ ਖਿਆਲ ਰੱਖਦੇ ਨੇ ਤਖਲੀਕ ਦੇ ਮਕਾਸਦ ਦੀ ਕਸਰਤ ਜਿਹੜੀ ਇਸ ਤੋਂ ਪਹਿਲਾਂ ਵੇਖੀ ਨਹੀਂ ਜਾਂਦੀ ਸੀ ਹੁਣ ਵੇਖੀ ਜਾਵੇਗੀ। ਜਦੋਂ ਸਾਨੂੰ ਇਹ ਅਹਿਸਾਸ ਹੋ ਜਾਂਦਾ ਏ ਭਈ ਹਯਾਤੀ ਰੂਹ ਏ ਨਾ ਕਦੀ ਮਾਦੇ ਦਾ ਨਾ ਕਦੀ ਮਾਦੇ ਵਿੱਚ ਇਹ ਅਦਰਾਕ ਰੱਬ ਵਿੱਚ ਸਭ ਕੁਝ ਚੰਗਾ ਪਾਉਂਦਿਆਂ ਹੋਏ ਅਤੇ ਕਿਸੇ ਦੂਜੇ ਸ਼ਾਊਰ ਦੀ ਲੋੜ ਮਹਿਸੂਸ ਨਾ ਕਰਦਿਆਂ ਹੋਏ ਆਪ ਕਾਮਲੀਅਤ ਵੱਲੋਂ ਵਸੀਹ ਹੋਵੇਗਾ। ਜਦੋਂ ਅਸੀਂ ਕ੍ਰਿਸਚਨ ਸਾਇੰਸ ਵਿੱਚ ਰਾਹ ਜਾਣਦੇ ਹਾਂ ਅਤੇ ਇਨਸਾਨ ਦੀ ਰੂਹਾਨੀ ਹਸਤੀ ਨੂੰ ਪਛਾਣਦੇ ਹਾਂ ਅਸੀਂ ਰੱਬ ਦੀ ਤਖਲੀਕ ਨੂੰ ਸਮਝਾਂ ਅਤੇ ਵੇਖਾਂਗੇ ਸਾਰਾ ਜਲਾਲ ਧਰਤੀ ਅਤੇ ਅਸਮਾਨ ਅਤੇ ਇਨਸਾਨ ਲਈ। ਖੁਦਾਵੰਦ ਰੱਬ ਯਹੋਵਾ ਨੇ ਧਰਤੀ ਤੇ ਅਸਮਾਨ ਨੂੰ ਬਣਾਇਆ ਤੇ ਧਰਤੀ ਉੱਤੇ ਹੁਣ ਕੋਈ ਪੌਦਾ ਨਹੀਂ ਸੀ ਤੇ ਨਾ ਮੈਦਾਨ ਦੀ ਹੁਣ ਤੀਕਰ ਕੋਈ ਸਬਜ਼ੀ ਉੱਗੀ ਸੀ। ਇੱਥੇ ਬਹੁਤ ਜ਼ੋਰਦਾਰ ਐਲਾਨ ਹੈ ਭਈ ਰੱਬ ਸਭ ਕੁਝ ਸਿਆਣ ਦੇ ਰਾਹੀਂ ਬਣਾਉਂਦਾ ਹੈ ਨਾ ਭਈ ਮਾਦੇ ਦੇ ਰਾਹੀਂ। ਕੋਈ ਪੌਦਾ ਬੀਜ ਜਾਂ ਮਿੱਟੀ ਦੇ ਪਾਰੋਂ ਨਹੀਂ ਵੱਧਦਾ ਬਲਕਿ ਇਸ ਲਈ ਕਿਉਂਕਿ ਨਸ਼ੋ ਨੁਮਾ ਸਿਆਣ ਦਾ ਹਮੇਸ਼ਾ ਦਾ ਇਖਤਿਆਰ ਹੈ। ਰੂਹ ਇਨਸਾਨ ਲਈ ਫਸਲ ਨੂੰ ਕਾਸ਼ਤ ਦੇ ਕਾਬਲ ਬਣਾਉਣ ਦਾ ਵਸੀਲਾ ਬਣਦਿਆਂ ਹੋਏ ਪਰ ਉਹਨੂੰ ਮਿੱਟੀ ਤੋਂ ਉੱਚਾ ਬਣਾਉਂਦਿਆਂ ਹੋਏ ਸਿਆਣ ਦੀ ਸਾਇੰਸ ਦੇ ਰਾਹੀਂ ਅਮਲ ਕਰਦੀ ਹੈ। ਇਹਦਾ ਇਲਮ ਇਨਸਾਨ ਨੂੰ ਮਿੱਟੀ ਦੇ ਉੱਤੇ, ਧਰਤੀ ਤੇ ਉਹਦੇ ਮਾਹੌਲ ਦੇ ਉੱਤੇ ਸ਼ਾਉਰੀ ਰੂਹਾਨੀ ਹਮਾਂਗੀ ਤੇ ਅਬਦੀ ਵਜੂਦ ਵੱਲ ਲੈ ਜਾਂਦਾ ਹੈ। ਇੱਥੇ ਇਲਹਾਮੀ ਰਿਕਾਰਡ ਆਪਣੇ ਵਜੂਦ ਦੀ ਦਾਸਤਾਨ ਨੂੰ ਬੰਦ ਕਰਦਾ ਹੈ ਜਿਹੜੀ ਸ਼ੁਰੂ ਤੇ ਅਖੀਰ ਤੋਂ ਬਗੈਰ ਹੈ। ਜੋ ਕੁਝ ਬਣਾਇਆ ਗਿਆ ਹੈ ਉਹ ਰੱਬ ਦਾ ਕੰਮ ਹੈ ਤੇ ਸਭ ਚੰਗਾ ਹੈ। ਰੱਬ ਹਯਾਤੀ ਜਾਂ ਜ਼ਹਾਨਤ ਹੈ ਜਿਹੜਾ ਜਾਨਵਰਾਂ ਤੇ ਇਹਦੇ ਨਾਲ ਨਾਲ ਇਨਸਾਨਾਂ ਦੀ ਵੀ ਪਛਾਣ ਤੇ ਇਨਫਰਾਦੀਅਤ ਨੂੰ ਬਣਾਉਂਦਾ ਤੇ ਬਚਾ ਕੇ ਰੱਖਦਾ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਿਆਈ ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਅਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਿਹਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।